श्री गुरु ग्रंथ साहब महाराज जी का अनुभव श्री वीर सजी हुई गुरु लोग गुरु खालसा साहब आए प्यार सत्कार साहब फतेह चरण करिए वाहेगुरु जी का खालसा वाहेगुरु जी की फतेह। पन पन साहब श्री गुरु नानक देव साहब जी महाराज पावन पवित्र से सानू श्रवण कर रहे हैं। गुरुद्वारा श्री संत घाट श्री सुल्तानपुर साहब जिसे सतगुरु महाराज जी जाके सज गए बहुत सारे जीवों का कल्याण किया है। जिन्होंने श्यामा बंदक जो उपदेश करना होया पा रहा उपरंत काजी ही आते जतन किया है महाराज ने समझाने का। सतगुरु महाराज ने दसिया कि असल विच मुसलमान अपने आप में कहा लेना तो बड़ा सौखा है पर मुसलमान बनना बहुत औखा है। सतगुरु जी ने तीन शब्दों के राही दो शब्दों में माज राग की वार का सातवां ते अठवां श्लोक काजी प्रति उच्चारण करके एक सच्चे मुसलमान के करतब दसे हैं। उस तो बाद हिंदू मूले पुले अखुटे जाहि ये सतगुरु ने यह भी दसिया कि इन्हों के जे बहुत सारे कर्म धर्म ने वैसे ही करी जा रहे हैं कि जिदी सोझी ही नहीं है। नारद कहे से कर्म कमाही नारद मुनि ने जिहड़े कर्म कहे ने पूजा दे वो करते ने नाम नहीं जपते। इस तरह सतगुरु महाराज ने सारिया सांझा उपदेश दे के कृतार्थ करके भाई भगीरथ जी और भाई मनसुख शाहूकार जी ने जिन्होंने बेनती की सी मनसुख शाहूकार ने कि मैं दूर जाना व्यापार कर जहाज पानी वाला लद के महाराज ने उन्होंने रहत मर्यादा भी लिखाई और गुरबाणी के शब्द भी बख्शे ने किवें किवें पढ़ने ने किन्ने बजे उठना तो किवें देग बना के अरदास करनी है। वास्तव दे विच किसे दे राही ही सानू मर्यादा की सेध दिंदे ने। भाई मनसुख शाहूकार दे राही मर्यादा की दात बख्शिश की है। भाई भगीरथ नू कहिंदे तू घर जा के दुनियावी जिहड़े अगे कम करदा सी वो छड के हुण दुनिया नू सच्चे मार्ग ते तू भी चलाउणा है अपने इलाके जाके सारी दुनिया नू जपा सतनाम श्री वाहे गुरु सतनाम श्री वाहे गुरु साहिब जीओ
बाकी श्री गुरु की जती मूले सतर सुन सो
हूँ बाकी जिहड़ी सी गुरु नानक देव जी की 760 रुपए बाकी रकम सी यह जदों बाबा मूल चंद जी ने अपने कन्ना विच ये गल सुनी कि गुरु नानक देव जी के 760 रुपए बाकी जो निकले ने वो नवाब दौलत खान के पास जमा पए ने तो महाराज ने कह दिता कि वह फकीरां विच वंड दित्ती जावे रकम। ਇਹ ਗੱਲ ਸੁਣ ਕੇ ਮਨ ਦੇ ਅੰਦਰ ਲੋਭ ਹੋਇਆ
ਲੈਣ ਹੇਤ ਤਿੰਨ ਕੇ ਤਬ ਗਇਓ ਲੋਭ ਮੈਂ ਹੋਏ
ਉਹਨਾਂ ਸਾਰੇ 760 ਰੁਪਈਆਂ ਨੂੰ ਲੈਣ ਵਾਸਤੇ ਲੋਭ ਦੇ ਵਿੱਚ ਹੋ ਗਿਆ ਇੰਨੇ ਰੁਪਈਏ ਅੱਜ ਦੇ ਸਮੇਂ ਵਿੱਚ ਜੋ ਲੱਖਾਂ ਦੇ ਰੁਪਈਏ ਬਣਦੇ ਨੇ ਇੰਨੇ ਰੁਪਈਏ ਜਿਹੜੇ ਇਕੱਠੇ ਜੇ ਮਿਲ ਜਾਣ ਸਾਡੇ इधर परिवार का गुजारा हो जाएगा मेरे दोतियां का मेरी पुत्री का इस तरह करके मन के अंदर लोभ लिया के गए
नाराज छंद गयो सो मूल चंद भूल भेद नाहे जानिया।
सो बाबा मूल चंद जी इस गल नूं भुल गए ने, उन्होंने ये भेद नूं नहीं पछाणिया।
पुकार कै नवाब पास बैन सो बखानिया।
नवाब दे कोल पुकार कीती जाके इस तरह बचन कहा,
नयाए मोर कीजिए सबाब जान आपनो।
कहने अपना जो सबाब हुंदा पुन करना, कोई पुन कर्म करना, कहना नवाब जी तुसी ना न्या करो, क्योंकि थोड़ा तो न्या करना कर्म है, फिर थोनू बड़ा भारी पुन लगेगा।
पुनीत पूप किरतना तजंत पूर पाप नो।
क्योंकि जे राजे महाराजे हुंदे ने उन्हों का कर्म ही न्या करना हुंदा है, कुनीति नहीं करते वह, क्योंकि तुहाडा कर्म नहीं है। भूर जेडे बहुते पाप ने उन्हां नूं छड्ड के राजा महाराजा हमेशा न्याय करता है।
अड़िल सुनकर सरवन नवाब भने तू कौन है।
नवाब नूं पहला जाके अपना कोई अता पता तो दस्या नहीं कि मैं कौन है, सीधे ही जाके शुरू करता भई वो जेडे 760 रुपए गुरु नानक देव जी वाले आ वो मैनू दो। नवाब जी कह लगे मैनू तुहाडी नहीं समझ लगी, तुसी कौन 760 रुपए लैण वाले हो, पहला अपना कोई अता पता दसो।
किस पर करत पुकार नाम कहो जौन है।
फिर थोड़ी पुकार विच मैनू ये नहीं समझ लगी भी किहदे ते पुकार कीती है, कोई नौ लैके दसो भी गुरु नानक देव जी ते पुकार कीती है। तुस तो आके कहने हो वो जेड़े 760 रुपए वधे हो मैनू दे दो, ये कोई गल है। ये कहो कि मैं कौन हाँ ते मैं किहदे 760 रुपए बचे ने, ये अदालत है, इत्थे आके पूरी गल नूं दुरुस्त करके सुनाओ।
केहे दुख दीनो तोहे सो भेद भनीजिए।
हाँ दसो तुहानू किहने दुख दिता, मैनू भेद दिओ उस गल दा।
हाँ कर हूं न्याय तुमर बिरथा कह दीजिए।
तुसी अपने एक बार जी बिरथा ना मन की हालत पीड़ा जिहड़ी दुख है वह मैनू कहो, फिर मैं न्याय करांगा।
नानक मोदी तोर ससुर तह जानिए।
हुण गल दसी है कि धन गुरु नानक देव जी जिहड़े तुहाडे मोदी ने ना उन्हां दा ससुर लगदा हाँ मैं।
ता पर करी पुकार आप पहचानिए।
तुसी पहचान लो मैं उन्हां दे उत्ते पुकारू होके थोड़े दर ते आया हां।
सुन सर्वनन मन बैन विचार करीजिए।
तुसी पहला कन्नां दे विच मेरी सारी गल सुन लो, फिर आपे विचार करके फैसला कर देना।
हो बहरो न्याय नबेर सो जग जस लीजिए।
फिर न्याय नूं नबेड़ के जिहड़ा जग है संसार, इहदे विच जे तुसीं सच्चा न्याय करोगे तुहाडा जस होवेगा।
दोहरा सुन श्री नानक नाम को लीने निकट हकार।
धन गुरु नानक देव जी का नाम सुन के भी उन्हां दे ससुर लगदे ने, इउं नवाब दौलत खान ने कोल बुला लिया।
कैसे करत पुकार तू मोहे समझाए उचार।
अच्छा मैनू इउं दसो ये पुकार तुसी किस हक नू लैके करदे हो, थोड़ा की हक बनदा उन्हां 760 रुपइयां ते, उहदे बारे जरा मैनू चानण पाओ। हुण
नाराज छंद जो सात सैं से आठ दाम ताहे जान सै सेख सो।
कहण लगे जिहड़े 760 रुपए ने बाकी बचे हन गुरु नानक देव जी दे,
निवाब राय देहो ताहे तात नार देख सो।
राय नवाब जी मैं ये गल कहना कि जिहड़े पैसे बचे ने वो गुरु नानक देव जी दे जिहड़े सपुत्र ने अते उन्हां दी जो सुपत्नी है, जो मेरी पुत्री है, मेरे दोते ने, ਤੁਹਾਨੂੰ ਚਾਹੀਦਾ ਕਿ ਗੁਰੂ ਨਾਨਕ ਦੇਵ ਜੀ ਹੁਣ ਮੋਦੀਖਾਨੇ ਦਾ ਕੰਮ ਛੱਡ ਬੈਠੇ ਨੇ, ਕੋਈ ਬੱਚਿਆਂ ਵਾਸਤੇ ਖਾਣ ਦਾ ਸਾਧਨ ਨਹੀਂ ਹੈ, ਇਸ ਕਰਕੇ ਇਹ 760 ਰੁਪਏ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਨੂੰ ਮਿਲਣੇ ਚਾਹੀਦੇ ਹਨ।
ਵਿਚਾਰ ਕਹਿ ਹਿਰਦੇ ਨਿਆਏ ਆਨ ਬੂਝ ਲੀਜੀਏ,
ਹਿਰਦੇ ਦੇ ਅੰਦਰ ਤੁਸੀਂ ਖੁਦ ਵੀ ਵਿਚਾਰ ਕਰ ਲਓ, ਅਤੇ ਆ ਜਿਹੜੇ ਤੁਹਾਡੇ ਵਜ਼ੀਰ ਬੈਠੇ ਨੇ ਇਹਨਾਂ ਕੋਲੋਂ ਵੀ ਭਾਵੇਂ ਵਿਚਾਰ ਕਰਾ ਲਓ। ਜੇ ਗੱਲ ਸਹੀ ਹੈ, ਤੁਸੀਂ ਇਹ ਆਖੋ ਕਿ ਹਾਂ ਵੀ ਇਹ ਗੱਲ ਸਹੀ ਹੈ, ਪਰਿਵਾਰ ਨੂੰ ਪੈਸੇ ਮਿਲਣੇ ਚਾਹੀਦੇ ਨੇ, ਤਾਂ ਉਹ ਰੁਪਈਏ ਤੁਸੀਂ ਮੈਨੂੰ ਦੇ ਦਿਓ।
ਪਨੰਤ ਮੂਲ ਚੰਦ ਜੋ ਪੁਕਾਰ ਜਾ ਲਖੀਜੀਏ,
ਇਸ ਕਰਕੇ ਬਾਬਾ ਮੂਲ ਚੰਦ ਜੀ ਕਹਿੰਦੇ ਨੇ ਕਿ ਮੈਨੂੰ ਇਸ ਗੱਲ ਦੇ ਉੱਤੇ ਪੁਕਾਰੂ ਹੋ ਕੇ ਜਾਣੋ ਕਿ ਮੈਂ ਆਇਆ ਹਾਂ, ਹੁਣ ਤੁਹਾਨੂੰ ਮੈਂ ਸਾਰੀ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ।
ਨਿਵਾਬ ਸਰਾਉਣ ਮੈਂ ਸੁਨਤ ਬੈਨ ਕੋ ਅਲਾਇਓ,
ਜਦੋਂ ਨਵਾਬ ਦੌਲਤ ਖਾਨ ਨੇ ਆਪਣੇ ਕੰਨਾਂ ਦੇ ਅੰਦਰ ਇਹ ਬਚਨ ਸੁਣੇ ਤਾਂ ਇਉਂ ਕਿਹਾ,
ਕਹੀ ਸਰੋਜ ਨੈਣ ਨੇ ਫਕੀਰ ਕੋ ਖਵਾਇਓ,
ਕਮਲ ਨੈਣ ਗੁਰੂ ਨਾਨਕ ਦੇਵ ਜੀ ਨੇ ਤਾਂ ਮੈਨੂੰ ਇਉਂ ਕਿਹਾ ਸੀ ਕਿ 760 ਰੁਪਏ ਇਹ ਫਕੀਰਾਂ ਨੂੰ ਖਵਾਉਣੇ ਨੇ, ਨਹੀਂ ਤੂੰ ਨਿਆਂ ਕਰੀ, ਨਹੀਂ ਤਾਂ ਤੂੰ ਰੱਬ ਦਾ ਦੇਣਦਾਰ ਹੋਏਗਾ, ਇਹ ਰੁਪਈਏ ਕਿਸੇ ਨੂੰ ਹੋਰ ਨਾ ਦਵੀਂ, ਇਹ 760 ਰੁਪਏ ਫਕੀਰਾਂ ਤੇ ਫਕਰਾਂ ਨੂੰ ਖਵਾ ਦੇਣੇ ਹਨ।
ਨਾ ਮਾਨ ਆਨ ਬਾਨ ਦਾਮ ਦੇਹੋ ਇਹੋ ਜਾਣੀਏ,
ਹੁਣ ਇਹ ਕਿਸੇ ਦੇ ਹੋਰ ਬਚਨ ਮੰਨ ਕੇ ਕਿਸੇ ਨੂੰ ਹੋਰ ਰੁਪਈਏ ਨਹੀਂ ਦੇਣੇ, ਮੈਨੂੰ ਗੁਰੂ ਨਾਨਕ ਦੇਵ ਜੀ ਇਹ ਕਹਿ ਕੇ ਗਏ ਹਨ।
ਫਕੀਰ ਬ੍ਰਿੰਦ ਹੋਏ ਤੋਂ ਖਵਾਏ ਆਪ ਮਾਨੀਏ,
ਸੋ ਇਸ ਕਰਕੇ ਬਹੁਤ ਸਾਰੇ ਫਕੀਰ ਜਿਹੜੇ ਨੇ ਉਹਨਾਂ ਨੂੰ ਖਵਾਉਣਾ ਇਹ ਗੱਲ ਮੈਨੂੰ ਕਹਿ ਕੇ ਗਏ ਨੇ, ਆਨ ਥਾਨ ਦਾਮ ਦੇਹੋ ਇਹ ਜਾਨੀਏ, ਫਕੀਰਾਂ ਨੂੰ ਖਵਾ ਕੇ ਉਹਨਾਂ ਦੀ ਮੰਨਤਾ ਕਰਕੇ ਉਹਨਾਂ ਨੂੰ ਦੇ ਕੇ ਫਿਰ ਕਿਤੇ ਪੈਸੇ ਦੇਣੇ ਹਨ, ਥੋੜ੍ਹੇ ਬਹੁਤ ਜਿਹੜੇ ਬਚ ਗਏ ਮੈਂ ਤੇਰੀ ਗੱਲ ਮੰਨ ਕੇ ਹੋਰ ਥੇ ਰੁਪਈਏ ਨਹੀਂ ਦਿਆਂਗਾ।
ਭਇਓ ਭੂਰ ਬਾਵਰਾ ਕੇ ਭੂਤ ਨਾ ਸੋ ਤਾਹੇ ਮੈਂ,
ਬਾਬਾ ਮੂਲ ਚੰਦ ਜੀ ਕਹਿੰਦੇ ਉਹ ਤਾਂ ਬਹੁਤੇ ਜ਼ਿਆਦਾ ਮਸਤਾਨੇ ਹੋਏ ਬੈਠੇ ਨੇ, ਜਾਂ ਇਉਂ ਜਾਣ ਲਓ ਕਿ ਉਹਨਾਂ ਵਿੱਚ ਭੂਤ ਨਾ ਆ ਗਿਆ ਹੈ, ਰੁਪਈਏ ਜਿਹੜੇ ਦੇਖੋ ਆ ਮੋਦੀ ਖਾਨਾ ਲੁਟਾ ਤਾ, ਕਿਉਂਕਿ ਹਲੇ ਤਾਂ ਵਿਰੋਧੀ ਵੀ ਚੱਲ ਰਹੇ ਨਾ, ਇਸ ਕਰਕੇ ਇਹੋ ਜਿਹੇ ਅੱਖਰ ਜਿਹੜੇ ਨੇ ਮਹਾਰਾਜ ਲਈ ਵਰਤ ਰਹੇ ਹਨ।
ਸੁਧੀ ਨਾ ਕੋਏ ਕਾਹੇ ਕੀ ਨਾ ਕੂਰ ਵਾਕ ਪ੍ਰਾਹੇ ਮੈਂ,
ਉਹਨਾਂ ਨੂੰ ਤਾਂ ਕਿਸੇ ਦੀ ਕੋਈ ਸੁਧੀ ਨਹੀਂ ਹੈ, ਹੋਸ਼ ਨਹੀਂ ਹੈ, ਮੈਂ ਕੋਈ ਝੂਠ ਨਹੀਂ ਬੋਲਦਾ, ਨਾ ਉਹਨਾਂ ਨੂੰ ਆਪਣੀ ਇਸਤਰੀ ਦਾ, ਨਾ ਬੱਚਿਆਂ ਦਾ, ਨਾ ਪਰਿਵਾਰ ਦਾ, ਨਾ ਦੁਨੀਆਂ ਦਾ ਕੋਈ ਪਤਾ ਨਹੀਂ, ਉਹ ਤਾਂ ਜਿਵੇਂ ਹੋਸ਼ ਗਵਾ ਚੁੱਕੇ ਹਨ ਆਪਣੀ।
ਨਕੇਤ ਹੇਤ ਕੋ ਨਹੀਂ ਮਸਾਨ ਥਾਨ ਬੈਸਿਆ,
ਉਹਨਾਂ ਨੂੰ ਆਪਣੇ ਘਰ ਨਾਲ ਤਾਂ ਕੋਈ ਪਿਆਰ ਨਹੀਂ ਹੈ, ਉਹ ਤਾਂ ਆਪਣੇ ਜਾ ਕੇ ਮਸਾਣਾਂ ਦੇ ਵਿੱਚ ਬੈਠੇ ਹਨ।
ਪਨੰਤ ਤੁੰਡ ਆਏ ਜੋ ਫਕੀਰ ਕੀਨ ਬੈਸਿਆ,
ਸੋ ਇਸ ਤਰੀਕੇ ਦੇ ਨਾਲ ਜਿਹੜੇ ਵੀ ਫਕੀਰ ਆ ਕੇ ਬੈਠ ਜਾਂਦੇ ਨੇ ਉਹ ਉਹਨਾਂ ਨੂੰ ਇਸ ਤਰੀਕੇ ਨਾਲ ਮੂੰਹ ਆਈ ਗੱਲ ਕਹਿ ਦਿੰਦੇ ਹਨ।
ਨਿਵਾਬ ਵੈਨ ਤਾਂ ਸੁਣੇ ਸਚਿੰਤ ਚੀਤ ਹਵਹਿ ਰਹਿਓ,
ਨਵਾਬ ਇਹ ਬਚਨ ਸੁਣ ਕੇ ਚਿੰਤਾ ਚ ਹੋ ਗਿਆ ਬਈ ਉਧਰ ਵੀ ਉਹਨਾਂ ਨੇ ਕਿਹਾ ਫਕਰਾਂ ਫਕੀਰਾਂ ਦੇਣੇ ਆ, ਇਹ ਕਹਿੰਦੇ ਉਧਰ ਬੱਚੇ ਉਹਨਾਂ ਦਾ ਕੌਣ ਧਿਆਨ ਕਰੂਗਾ, ਇਸ ਤਰ੍ਹਾਂ ਨਵਾਬ ਵੀ ਇਸ ਚਿੰਤਾ ਵਿੱਚ ਫਸ ਗਿਆ।
ਗਹੀ ਫਨੀ ਚੁੰਚਰ ਧਰੰਗ ਤਜੀ ਨਾ ਖਾਏ ਭਉ ਭਇਓ,
ਕਹਿੰਦੇ ਜਿਵੇਂ ਇੱਕ ਵਾਰ ਸੱਪ ਨੇ ਚੁਕਚੁੰਦਰ ਫੜ ਲਈ ਸੀ ਆਪਣੇ ਮੂੰਹ ਦੇ ਵਿੱਚ, ਹੁਣ ਨਾ ਉਹ ਛੱਡਣ ਜੋਗਾ, ਛੱਡਦਾ ਤਾਂ ਉਹਦੀਆਂ ਅੱਖਾਂ ਕੱਢ ਦਿੰਦੀ ਆ, ਨਾ ਉਹ ਮਾਰਨ ਜੋਗਾ, ਕਿਉਂਕਿ ਉਹ ਫਿਰ ਜੇ ਮਾਰਦਾ ਤਾਂ ਆਪ ਮਰਦਾ, ਹੁਣ ਵਿਚਾਰਾ ਸੱਪ ਕੀ ਕਰੇ। ਇਸੇ ਤਰ੍ਹਾਂ ਨਵਾਬ ਦੌਲਤ ਖਾਂ ਕਹਿੰਦੇ ਮੈਂ ਦੋਨੋਂ ਪਾਸੇ ਫਸ ਗਿਆ, ਜੇ ਫਕਰਾਂ ਨੂੰ ਨਹੀਂ ਦਿੰਦਾ, ਗੁਰੂ ਨਾਨਕ ਜੀ ਨੇ ਕਿਹਾ ਕਿ ਤੈਨੂੰ ਅੱਲਾ ਦਾ ਵਾਸਤਾ, ਤੂੰ ਦੇਣਾ ਹੀ ਨਹੀਂ ਹੋਰ ਕਿਸੇ ਨੂੰ, ਇੱਧਰ ਇਹ ਕਹਿੰਦੇ ਨੇ ਛੋਟੇ ਛੋਟੇ ਬੱਚੇ ਹੈ, ਪਰਿਵਾਰ ਹੈ, ਉਹ ਵੀ ਮਾੜੀ ਗੱਲ ਹੈ ਜੇ ਉਹਨਾਂ ਨੂੰ ਨਾ ਦਈਏ। ਕਿਉਂ ਇਸ ਤਰੀਕੇ ਨਾਲ ਨਵਾਬ ਦੌਲਤ ਖਾਨ ਚਿੰਤਾ ਤੁਰ ਹੋਇਆ।
ਫਕੀਰ ਕੋ ਨਾ ਦਿਓ ਹੋਤ ਭੈ ਹਮੇ ਸੋ ਤਾਹੇ ਕੋ,
ਕਿਉਂਕਿ ਜੇ ਮੈਂ ਫਕੀਰ ਨੂੰ ਨਹੀਂ ਦਿੰਦਾ ਫਕੀਰਾਂ ਨੂੰ ਇਹ ਪੈਸੇ, ਫਿਰ ਮੈਨੂੰ ਗੁਰੂ ਨਾਨਕ ਦੇਵ ਜੀ ਤੋਂ ਵੀ ਡਰ ਲੱਗਦਾ ਹੈ।
ਨਾ ਦਿਓ ਨਾ ਦਿਓ ਤੋਹੇ ਹੋਤ ਹੈ ਕੋ ਨੀਤ ਨੀਤ ਨਾਹੇ ਕੋ,
ਜੇ ਮੈਂ ਨਹੀਂ ਦਿੰਦਾ ਇਹ ਪੈਸੇ ਤਾਂ ਇਹ ਕੋਈ ਨੀਤੀ ਨਹੀਂ ਸਗੋਂ ਕੁਨੀਤੀ ਹੁੰਦੀ, ਰਾਜੇ ਦੀ ਤਾਂ ਨਿਆਂ ਦੀ ਗੱਲ ਹੁੰਦੀ ਆ ਨਾ ਕਿ ਬੱਚੇ ਭੁੱਖੇ ਮਰਨ ਅਤੇ ਪੈਸੇ ਉੱਧਰ ਨਾ ਦਈਏ, ਫਕੀਰਾਂ ਨੂੰ ਖੜਾ ਦਈਏ। ਇਸ ਤਰ੍ਹਾਂ ਰਾਜੇ ਨੂੰ ਨਿਆਂ ਕਰਨਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਹੈ।
ਦੋਹਰਾ ਹੁਤੋ ਯਾਰ ਖਾਂ ਨਿਕਟ ਤਬ ਦੂਜੀ ਤੈ ਸੋ ਗਾਥ।
ਉੱਥੇ ਇੱਕ ਉਹਦਾ ਨਵਾਬ ਦੌਲਤ ਖਾਨ ਦਾ ਸਿਆਣਾ ਬੰਦਾ ਸੀ ਯਾਰ ਖਾਂ, ਉਹਨੂੰ ਬੁਲਾ ਕੇ ਕਹਿਣ ਲੱਗਿਆ ਬਈ ਹੁਣ ਤੂੰ ਦੱਸ ਇਸ ਚੱਕਰ ਦੇ ਵਿੱਚੋਂ ਮੈਂ ਬਾਹਰ ਕਿਵੇਂ ਨਿਕਲਾਂ।
ਬੋਲਿਓ ਹਿਰਦੈ ਵਿਚਾਰ ਸੋ ਨਿਜ ਭੂਪਤ ਕੇ ਸਾਥ।
ਉਹ ਮਨ ਦੇ ਅੰਦਰ ਸਿਆਣੇ ਬੰਦੇ ਵਜ਼ੀਰ ਆਦਿਕ ਰੱਖੇ ਹੁੰਦੇ ਜਿਹੜੇ, ਉਹਨਾਂ ਨੂੰ ਤਾਂਹੀਓ ਸਲਾਹ ਲੈ ਲੈਂਦੇ ਨੇ ਵੀ ਕੀ ਕਰੀਏ। ਉਹ ਵਿਚਾਰ ਕੇ ਆਪਣੇ ਮਨ ਦੇ ਅੰਦਰ ਦੌਲਤ ਖਾਨ ਦੇ ਨਾਲ ਇਸ ਤਰ੍ਹਾਂ ਬੋਲਿਆ,
ਅੜਿੱਲ ਜੇ ਨਾਨਕ ਅਬ ਭਇਓ ਬਾਬਰਾ ਸੁਧ ਨਹੀਂ।
ਦੇਖੋ ਜੀ ਯਾਰ ਖਾਨ ਕਹਿਣ ਲੱਗਿਆ ਜੇ ਹੁਣ ਗੁਰੂ ਨਾਨਕ ਦੇਵ ਜੀ ਬਾਬਰੇ ਹੋ ਗਏ, ਮਸਤਾਨੇ ਹੋ ਗਏ ਨੇ, ਸਾਰੇ ਕਹਿੰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਨਹੀਂ ਹੈ,
ਕਿੱਥੋਂ ਭੂਤ ਨਾ ਆ ਰਿਹਾ ਲਿਹੋ ਕਰ ਸਭ ਸਹੀ।
ਕੋਈ ਕਹਿੰਦਾ ਉਹਨਾਂ ਨੂੰ ਭੂਤ ਨਾ ਚਿੰਬੜ ਗਿਆ, ਪਹਿਲਾਂ ਆਪਾਂ ਨੂੰ ਤਾਂ ਸਹੀ ਕਰ ਲੈਣੀ ਚਾਹੀਦੀ ਆ, ਲੋਕਾਂ ਦੇ ਕਹੇ ਨਾ ਲੱਗਣਾ ਚਾਹੀਦਾ। ਖਰੇ ਠੀਕ ਹੀ ਹੋਣ, ਦੁਨੀਆਂ ਦਾ ਕੀ ਹੈ, ਕੋਈ ਕਹਿੰਦਾ ਭੂਤ ਨਾ ਚਿੰਬੜ ਗਿਆ, ਕੋਈ ਕਹਿੰਦਾ ਮਸਤਾਨੇ ਹੋ ਗਏ ਨੇ। ਜਦੋਂ ਤੱਕ ਆਪਾਂ ਮੌਕੇ 'ਤੇ ਜਾ ਕੇ ਨਹੀਂ ਦੇਖ ਲੈਂਦੇ ਉਦੋਂ ਤੱਕ ਆਪਾਂ ਨੂੰ ਕੋਈ ਫੈਸਲਾ ਕਰਨਾ ਨਹੀਂ ਚਾਹੀਦਾ।
ਦੇਹੋ ਦਰਬ ਪਸਚਾਤ ਜਾਨ ਜਿਹ ਲੀਜੀਏ।
ਹਾਂ, ਜਦੋਂ ਤੁਸੀਂ ਜਾਣ ਲਓ ਕਿ ਵਾਕਿਆ ਗੁਰੂ ਨਾਨਕ ਦੇਵ ਜੀ ਨੂੰ ਕੋਈ ਸੋਝ ਹੀ ਨਹੀਂ, ਕੋਈ ਹੋਸ਼ ਨਹੀਂ, ਉਦੋਂ ਆਪਾਂ ਰੁਪਈਆ ਦੇ ਸਕਦੇ ਹਾਂ ਕਿਸੇ ਨੂੰ ਵੀ, ਫਿਰ ਤਾਂ ਗੌਰਮੈਂਟ ਦਾ ਫੈਸਲਾ ਹੁੰਦਾ ਹੀ ਹੈ। ਪਰ ਜਦ ਤੱਕ ਗੁਰੂ ਨਾਨਕ ਦੇਵ ਜੀ ਜੇ ਸੋਝੀ ਵਿੱਚ ਨੇ ਤਾਂ ਆਪਾਂ ਨੂੰ ਉਹਨਾਂ ਦੇ ਰੁਪਈਏ ਹੋਰ ਕਿਸੇ ਨੂੰ ਦੇਣ ਦਾ ਅਧਿਕਾਰ ਨਹੀਂ ਹੈ।
ਹੋ ਕੈਥੋਂ ਮੈਦਾਂ ਸਹਿਤ ਤੂਜਨ ਕੀਜੀਏ।
ਇਸ ਕਰਕੇ ਮੈਂ ਬੜੇ ਬੁੱਧੀ ਦੇ ਸਹਿਤ ਇਹ ਗੱਲ ਸਿਆਣਪ ਨਾਲ ਤੁਹਾਨੂੰ ਕਹਿੰਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਨੂੰ ਨਾ ਪੁੱਛ ਲਓ ਪਹਿਲਾਂ, ਉਹ ਜਿਵੇਂ ਕਹਿਣਗੇ ਆਪਾਂ ਉਸੇ ਤਰ੍ਹਾਂ ਹੀ ਫੈਸਲਾ ਕਰਾਂਗੇ।
ਦੋਹਰਾ ਸੁਨੇ ਯਾਰ ਖਾਂ ਬਚਨ ਜਬ ਨਿਰੇਪਤ ਸਰਾਹਿਤ ਤਾਹੇ।
ਜਦੋਂ ਯਾਰ ਖਾਂ ਨੇ ਇੰਨੀ ਗੱਲ ਕਹੀ ਤਾਂ ਰਾਜਾ ਸਲਾਹੁਣ ਲੱਗਿਆ ਉਹਨੂੰ, ਕਹਿ ਬਈ ਬੜੀ ਚੰਗੀ ਗੱਲ ਸਿਆਣਪ ਦੀ ਕੀਤੀ ਆ, ਬਈ ਜਾ ਕੇ ਆਪਾਂ ਨੂੰ ਲੋਕਾਂ ਦੀਆਂ ਗੱਲਾਂ 'ਤੇ ਨਹੀਂ ਸੁਣਨਾ, ਭਰੋਸਾ ਨਹੀਂ ਕਰਨਾ ਚਾਹੀਦਾ। ਜਿਹੜਾ ਹੁੰਦਾ ਫੈਸਲਾ ਕਰਦਾ ਜੱਜ, ਉਹਨੂੰ ਆਪ ਮੌਕਾ ਦੇਖਣਾ ਚਾਹੀਦਾ ਜਾ ਕੇ। ਇਸ ਕਰਕੇ ਮੈਂ ਤੈਨੂੰ ਜੱਜ ਬਣਾ ਕੇ ਭੇਜਦਾ, ਤੂੰ ਮੌਕੇ 'ਤੇ ਸਾਰਾ ਮੌਕਾ ਦੇਖ ਕੇ ਆ, ਵਾਕਈ ਗੁਰੂ ਨਾਨਕ ਦੇਵ ਜੀ ਮਸਤਾਨੇ ਨੇ, ਵਾਕਈ ਕੋਈ ਭੂਤਣਾ ਚਿੰਬੜਿਆ ਹੋਇਆ, ਜੇ ਨਹੀਂ ਹੈ ਤਾਂ ਉਹਨਾਂ ਨੂੰ ਪੁੱਛੇ ਤੋਂ ਬਿਨਾਂ ਆਪਾਂ ਇਹ ਰੁਪਈਏ ਕਿਸੇ ਨੂੰ ਦੇ ਨਹੀਂ ਸਕਦੇ।
ਕਰਨ ਉਚਿਤ ਐਸੇ ਹਮੈ ਜੈਸੇ ਤੂੰ ਮੁੱਖ ਪ੍ਰਾਹੇ।
ਕਹਿੰਦੇ ਜਿਵੇਂ ਤੁਸੀਂ ਮੁੱਖ ਵਿੱਚੋਂ ਕਿਹਾ ਨਾ, ਆਪਾਂ ਨੂੰ ਕਰਨਾ ਇਸੇ ਤਰ੍ਹਾਂ ਹੀ ਯੋਗ ਬਣਦਾ ਹੈ।
ਅੜਿੱਲ ਮੁਲਾ ਢਿੱਗ ਨਰ ਪਠਾ ਸੋ ਲੀਨ ਪੁਕਾਰਿਓ।
ਹੁਣ ਉੱਥੇ ਮੁੱਲਾਂ ਨੂੰ ਬੁਲਾ ਲਿਆ, ਉਹਦੇ ਕੋਲ ਬੰਦਾ ਭੇਜ ਕੇ ਵੀ ਇੱਕ ਮੁੱਲਾ ਨਾਲ ਲੈ ਜਾਓ, ਕੀ ਪਤਾ ਕੋਈ ਇਹੋ ਜਿਹੀ ਕਸਰ ਹੋ ਹੀ ਜਾਂਦੀ। ਕਈ ਵਾਰੀ ਮੁੱਲਾ ਜਾ ਕੇ ਕਲਾਮ ਪੜ੍ਹੇਗਾ, ਧੂਣੀਆਂ ਦੇਵੇਗਾ, ਅਤੇ ਉਹ ਕੋਈ ਜੇ ਚਿੰਬੜੀ ਹੋਈ ਚੀਜ਼ ਤਾਂ ਦੂਰ ਕਰੇਗਾ, ਜਿੰਨੀ ਕੁ ਉਹਨਾਂ ਨੂੰ ਸੋਝੀ ਸੀ ਉਹਨਾਂ ਨੇ ਮੁਤਾਬਕ ਮੁੱਲੇ ਨੂੰ ਬੁਲਾ ਲਿਆ।
ਸਭ ਨਾਨਕ ਬਿਰਤਾਂਤ ਨਿਬਾਬ ਉਚਾਰਿਓ।
ਗੁਰੂ ਨਾਨਕ ਦੇਵ ਜੀ ਦਾ ਸਾਰਾ ਬਿਰਤਾਂਤ ਨਵਾਬ ਨੇ ਮੁੱਲਾਂ ਨੂੰ ਕਿਹਾ।
ਹੇ ਰਹੋ ਬਾਜੋ ਜਾਓ ਹਿਰਦੈ ਸੁਧ ਲੀਜੀਏ,
ਜਾਓ ਜਾ ਕੇ ਦੇਖੋ ਦੇਖੋ ਕਿ ਗੁਰੂ ਨਾਨਕ ਦੇਵ ਜੀ ਨੂੰ ਕੋਈ ਕੀ ਕਸਰ ਪੈ ਗਈ ਹੈ। ਝਾੜ ਉਹ ਜਿਹੜਾ ਕਹਿੰਦੇ ਝਾੜਾ ਕਰਨਾ ਹੁੰਦਾ ਜਾ ਕੇ ਮੋਰ ਦੇ ਖੰਭ ਜੇ ਲਿਜਾ ਕੇ ਕਰਦੇ ਨੇ, ਮੰਤਰ ਜੇ ਪੜ੍ਹਦੇ ਨੇ, ਕਹਿੰਦੇ ਜਾ ਜਾ ਕੇ ਖਬਰ ਲਓ ਜੇ ਉੱਥੇ ਕੋਈ ਝਾੜ ਫੂਕ ਕਰਨ ਦੀ ਲੋੜ ਹੈ ਤਾਂ ਕਰੋ।
ਹੋ ਬਾਹਰ ਉਹ ਮੁਝ ਢਿੱਗ ਆਣ ਸੋ ਭੇਦ ਭਣੀਜੀਏ,
ਇਹ ਤੁਸੀਂ ਮੇਰੇ ਕੋਲ ਆ ਕੇ ਇਹ ਸਾਰਾ ਭੇਦ ਦੱਸਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਕੀ ਹੋਇਆ ਹੈ।
ਸੁਣ ਕਰ ਮੁੱਲਾ ਚੱਲਿਓ ਬੇਗ ਲਿਖ ਕਾਗਰਾ,
ਉਸ ਵਕਤ ਜਿਹੜਾ ਮੁੱਲਾ ਸੀ ਉਹ ਚੱਲਿਆ ਛੇਤੀ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਸਜੇ ਹੋਏ ਨੇ ਉਸ ਪਾਸੇ ਨੂੰ ਚੱਲ ਪਿਆ ਹੈ।
ਜੰਤਰ ਮੰਤਰ ਲੇ ਸੰਗ ਜਹਾਂ ਸੁਖ ਸਾਗਰਾ,
ਜੰਤਰ ਮੰਤਰ ਤੰਤਰ ਸਾਰੇ ਕਾਗਜ਼ ਤੇ ਲਿਖ ਕੇ ਆਓ, ਕਿਤਨੀਆਂ ਚੀਜ਼ਾਂ ਹੋਰ ਨਾਲ ਲੈ ਕੇ ਝਾੜ ਫੂਕ ਦੀਆਂ ਚੱਲਿਆ।
ਪਰੀ ਰੌਰ ਪੁਰ ਮਾਏ ਮੁਲਾਣੇ ਜਾਣ ਕੀ,
ਜਦੋਂ ਮੁਲਾਣਾ ਜਾਣ ਲੱਗਿਆ ਯਾਰ ਖਾਂ ਨਾਲ ਹੋਰ ਬੜੇ ਸਿਪਾਹੀ ਆਦਿਕ ਜਾਂ ਬੰਦੇ, ਇਸ ਗੱਲ ਦੀ ਭਿਣਕ ਲੋਕਾਂ ਨੂੰ ਪੈ ਗਈ, ਬਹੁਤ ਰੌਲਾ ਪਿਆ ਕਿ ਗੁਰੂ ਨਾਨਕ ਦੇਵ ਜੀ ਦੇ ਕੋਲ ਮੁੱਲਾਂ ਜਾ ਕੇ ਉਹਨਾਂ ਨੂੰ ਝਾੜ ਫੂਕ ਕਰਨ ਚੱਲਿਆ।
ਉਹ ਤਾਏ ਨਰ ਦਿਸ ਤਾਏ ਜੋ ਕਿਰਪਾ ਨਿਧਾਨ ਕੀ,
ਜਿੱਧਰ ਕਿਰਪਾ ਦੇਖ ਜਾਂਦੇ ਗੁਰੂ ਨਾਨਕ ਦੇਵ ਜੀ ਸਜੇ ਹੋਏ ਨੇ, ਉਹ ਬੰਦੇ ਸਾਰੇ ਸੁਲਤਾਨਪੁਰ ਸਾਹਿਬ ਦੇ ਲੋਕ ਇਸੇ ਕੰਮ ਤੇ ਹੀ ਜ਼ਿਆਦਾ ਹੁੰਦੇ ਸੀ, ਲੋਕ ਤਮਾਸ਼ਬੀਨ ਬਸ ਤਮਾਸ਼ਾ ਜਿਹਾ ਲਾਉਣ ਚੱਲ ਪਏ ਨਾਲ।
ਨਾਰਾਜ ਛੰਦ ਭਨੇ ਪੁਮਾਨ ਆਨੰਗ ਅਜਾਨ ਬੈਨ ਜਾਬ ਦੇ,
ਇਸ ਤਰ੍ਹਾਂ ਜਿਹੜਾ ਹੁੰਦਾ ਪੁਮਾਨ ਬੰਦੇ ਜੇ ਭਨੈ ਕਹਿੰਦੇ ਨੇ ਆਨੰਗ ਮੁੱਖ ਤੋਂ ਅਣਜਾਣ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਕੋਈ ਗਿਆਨ ਨਹੀਂ, ਉਹ ਆਪਣੇ ਮੂੰਹ ਆਈ ਹਰੇਕ ਹੀ ਗੱਲ ਬੋਲ ਦਿੰਦੇ ਨੇ।
ਭਲੋਂ ਤਮਾਸ਼ ਦੇਖ ਹੈ ਵਸੇਖ ਭੂਤ ਕਾਢੀਏ,
ਆਓ ਤਮਾਸ਼ਾ ਦੇਖੀਏ ਚੱਲ ਕੇ ਇੱਕ ਦੂਜੇ ਨੂੰ, ਕਹਿੰਦੇ ਦੇਖੋ ਗੁਰੂ ਨਾਨਕ ਦੇਵ ਜੀ ਦਾ ਭੂਤ ਕੱਢਣ ਚੱਲਿਆ ਇਹ ਮੁੱਲਾਂ, ਆਪਾਂ ਚੱਲ ਕੇ ਦੇਖਦੇ ਹਾਂ।
ਚਲੇ ਸਚਾਏ ਧਾਏ ਧਾਏ ਆਏ ਬ੍ਰਿੰਦ ਸੋਪਨੇ,
ਸਹਿਤ ਚਾਹ ਦੇ ਸਾਰੇ ਜਾਣੇ ਬਹੁਤ ਧਾ ਧਾ ਕੇ ਚੱਲੇ ਨੇ, ਆ ਕੇ ਬਹੁਤ ਸਾਰੇ ਲੋਕ ਕਹਿੰਦੇ ਨੇ, ਕੁਛ ਕੁ ਹਾਲਾਤ ਦੱਸ ਰਹੇ ਨੇ ਇਹ ਵੀ ਲੋਕਾਂ ਦੀ ਕੀ ਹਾਲਤ ਸੀ ਉਦੋਂ, ਲੋਕ ਬਸ ਇੱਥੇ ਜੀ ਖੜੇ ਸੀ, ਕੋਈ ਰੱਬ ਦਾ ਗਿਆਨ ਨਹੀਂ ਸੀ ਦੁਨੀਆਂ ਨੂੰ, ਕੋਈ ਸੇਵਾ ਸਿਮ ਨਹੀਂ ਤਾਂ ਕੋਈ ਗੱਲ ਹੀ ਨਹੀਂ ਸੀਗੀ, ਜਿੱਥੇ ਸੰਸਾਰ ਖੜਾ ਸੀ ਉਦੋਂ ਦੇ ਮੌਕੇ ਨੂੰ ਸਾਡੇ ਸਾਹਮਣੇ ਕਵੀ ਜੀ ਨੇ ਰੱਖਿਆ।
ਨਾ ਭੇਵ ਮੂਲ ਜਾਣ ਹੀ ਸੋ ਭੂਲ ਭਰਮ ਮੈਂ ਗਏ,
ਜਿਹੜੇ ਲੋਕ ਗੁਰੂ ਨਾਨਕ ਦੇਵ ਜੀ ਦੇ ਭੇਦ ਨੂੰ ਜਾਣਦੇ ਨਹੀਂ ਭਰਮ ਦੇ ਵਿੱਚ ਪੈ ਕੇ ਭੁੱਲ ਗਏ ਹਨ।
ਲਗੇ ਸਮਾਧ ਸ੍ਰੀ ਗੁਰੂ ਮਸਾਨ ਥਾਨ ਰਾਜਹੀ,
ਮਸਾਣਾ ਵਾਲੇ ਥਾਨ ਤੇ ਸਤਿਗੁਰੂ ਜੀ ਸੁੰਨ ਸਮਾਧੀ ਵਿੱਚ ਲੀਨ ਹੋ ਕੇ ਲੱਗੇ ਹੋਏ ਨੇ।
ਮਨੋ ਪਿਨਾਕ ਮਾਨ ਆਨ ਬਸੇ ਬਿਰਾਜਹੀ,
ਮਾਨੋ ਇਸ ਤਰ੍ਹਾਂ ਇੱਕ ਪ੍ਰਮਾਣ ਜਿਹਾ ਦਿੱਤਾ ਬਣਾ ਕੇ ਕਵੀ ਜੀ ਨੇ, ਕਹਿੰਦੇ ਜਿਵੇਂ ਸ਼ਿਵ ਜੀ ਜਾ ਕੇ ਜ਼ਿਆਦਾਤਰ ਮੜੀਆਂ 'ਚ ਵਾਸਾ ਕਰਦੇ ਨੇ, ਜਾਂ ਉਹ ਕਹਿੰਦੇ ਉਹ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ, ਇਉਂ ਹੀ ਕੰਗੀ ਪ੍ਰਮਾਣ ਦੇ ਕੇ ਕਹਿੰਦੇ ਅੱਜ ਤਾਂ ਇਉਂ ਹੀ ਲੱਗਦੇ ਹਨ।
ਸਰੀਰ ਹੈ ਅਚਲ ਨੈਣ ਮੂੰਦਿਓ ਅਸੀਨਿਆ,
ਨੇਤਰ ਇਕਦਮ ਬੰਦ ਕੀਤੇ ਹੋਏ ਨੇ, ਸਰੀਰ ਅਚਲ ਹੋਇਆ ਹੋਇਆ ਪੱਥਰ ਵਾਂਗੂ, ਸਮਾਧੀ ਇੱਕ ਰਸ ਲੱਗੀ ਹੋਈ ਹੈ, ਧੰਨ ਗੁਰੂ ਨਾਨਕ ਦੇਵ ਜੀ ਆਪਣੇ ਸਰੂਪ ਦੇ ਵਿੱਚ ਲੀਨ ਹੋਏ ਬੈਠੇ ਨੇ।
ਸੰਦੀਪ ਦਾਸ ਦੋਖ ਕੇ ਦਲੰਤ ਦੂਰ ਕੀਨਿਆ,
ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਦਾਸਾਂ ਦੇ ਜਿਹੜੇ ਦੁੱਖ ਨੇ ਉਹ ਦਲ ਦਿੱਤੇ, ਦੂਰ ਕਰ ਦਿੱਤੇ ਹਨ।
ਦੋਹਰਾ ਚਾਹੁੰਦ ਸਮਾਨਮ ਬ੍ਰਿੰਦ ਪੈ ਹਿਰਦੇ ਬਲੋਕਨ ਚਾਓ,
ਚਾਰੇ ਪਾਸੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੋ ਗਿਆ ਜਿਨ੍ਹਾਂ ਦੇ ਮਨ ਦੇ ਅੰਦਰ ਬਹੁਤ ਭਾਰੀ ਚਾਓ ਹੈ।
ਲਗੀ ਗੰਭੀਰ ਸਮਾਧ ਗੁਰ ਦੇਖਣ ਸੁਣਨ ਅਭਾਉ।
ਸਤਿਗੁਰ ਜੀ ਦੀ ਕ੍ਰਸ ਸਮਾਧੀ ਲੱਗੀ ਹੋਈ, ਸੁਣ ਸਮਾਧੀ, ਦੇਖਣਾ ਜਾਂ ਸੁਣਨਾ ਇਹਦਾ ਅਭਾਵ ਕੀਤਾ ਹੋਇਆ, ਨਾ ਦੇਖਦੇ ਨੇ ਨਾ ਸੁਣਦੇ ਨੇ ਨਾ ਬੋਲਦੇ ਨੇ, ਬ੍ਰਹਮ ਲੀਨ ਹੋਏ ਬੈਠੇ ਨੇ।
ਅੜਿਲ ਮੁੱਲਾਂ ਬੈਠ ਨਿਕਟ ਵਿਖਟ ਮੰਤਰ ਨਾ ਪਠੇ।
ਹੁਣ ਮੁੱਲਾਂ ਕੋਲ ਬੈਠ ਗਿਆ, ਨੇੜੇ ਬਹਿ ਕੇ ਜਿਹੜੇ ਉਹਦੇ ਮੰਤਰ ਜੇ ਸੀ ਬੜੇ ਔਖੇ ਔਖੇ, ਉਹ ਜਾ ਕੇ ਪੜ੍ਹਨ ਲੱਗਿਆ।
ਧੀਰ ਪੂਰ ਤੇ ਥਾਨ ਅਪਰ ਆਵਹਿ ਨਠੇ।
ਹੋਰ ਲੋਕ ਨੱਠੇ ਤੁਰੇ ਆ ਰਹੇ ਨੇ, ਬੜੀ ਭੀੜ ਉੱਥੇ ਜਮ੍ਹਾਂ ਹੋ ਗਈ ਹੈ।
ਚਾਰਤ ਮੰਤਰਨ ਸੰਗ ਬਲੋਕ ਹੈ ਨਰ ਖਰੇ।
ਮੰਤਰਾਂ ਨਾਲ ਝਾੜਦਾ ਹੈ, ਸਾਰੀ ਦੁਨੀਆਂ ਖੜੀ ਦੇਖਦੀ ਹੈ। ਗੁਰੂ ਨਾਨਕ ਦੇਵ ਜੀ ਦਾ ਤਾਂ ਇਕੱਠ ਕਰਨ ਦਾ ਇੱਕ ਤਰੀਕਾ ਹੁੰਦਾ ਸੀ, ਐ ਸਭ ਨੂੰ ਇਕੱਠੇ ਕਰਕੇ ਇੱਥੇ ਹੀ ਦਵਾਈ ਦੇ ਦੇਣੀ ਹੈ।
ਉਹ ਬਹਿਰੋ ਲੇਤ ਪਲੀਤਾ ਬਾਤੀ ਬਟ ਕਰੇ।
ਫਿਰ ਇੱਕ ਪਲੀਤਾ ਜਲਿਆ, ਇੱਕ ਬੱਤੀ ਜੀ ਬੱਟੀ, ਉਹਨੂੰ ਅੱਗ ਲਾ ਲਈ।
ਪਾਵਕ ਲਾਈ ਤਾਹੇ ਬਰੀ ਧੂਆਂ ਭਇਓ।
ਕਹਿੰਦੇ ਉਹਨੂੰ ਜਦੋਂ ਅੱਗ ਲਾ ਲਈ ਬੱਤੀ ਜੀ ਨੂੰ, ਤੇ ਕਾਫੀ ਬੱਤਾ ਜਾ ਮੋਟਾ ਜਾ ਵੱਟ ਕੇ ਉਹਦਾ ਖਾਸਾ ਸਾਰਾ ਧੂੰਆਂ ਜਿਹਾ ਹੋ ਗਿਆ, ਕੜਛਾ ਜਿਹਾ ਲੈ ਲਿਆ। ਆਖੇ ਮੈਂ ਧੂੰਆਂ ਦਿੰਦਾ ਇਹਨਾਂ ਨੂੰ, ਭੂਤ ਚੜਿਆ ਹੋਇਆ ਉੱਤਰ ਜਾਏਗਾ।
ਲੈ ਕਰ ਮੁੱਲਾਂ ਹੱਥ ਨਾਸਕਾ ਮਹਿੰ ਦਇਓ।
ਲੈ ਕੇ ਮੁੱਲਾਂ ਨੇ ਹੱਥ ਵਿੱਚ ਨੱਕ ਦੇ ਕੋਲ ਧੂੰਆਂ ਜਿਹਾ ਕਰ ਦਿੱਤਾ ਆਪਣੇ ਵੱਲੋਂ।
ਦਸਵੇਂ ਦੁਆਰੇ ਧੂਮ ਪਹੁੰਚਾਇਓ ਜਾਏ ਸੋ।
ਜਦੋਂ ਸਮਾਧੀ ਲੱਗੀ ਹੋਈ ਸੀ, ਜਦੋਂ ਧੂੰਆਂ ਇਸ ਤਰੀਕੇ ਦੇ ਨਾਲ ਨੱਕ ਨੂੰ ਲੱਗਿਆ।
ਹੋ ਡੋਲੀ ਤਬਹਿ ਸਮਾਧਰ ਕੇ ਹਿਰਦੇ ਅਕੁਲਾਏ ਸੋ।
ਅਚਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ, ਕੀ ਹੋ ਰਿਹਾ, ਧੂੰਆਂ ਜਿਹਾ ਕਾਹਦਾ ਕਰੀ ਜਾਂਦੇ ਨੇ, ਬੜਾ ਇਕੱਠ ਕੀਤਾ ਇਹਨਾਂ ਲੋਕਾਂ ਨੇ, ਇਉਂ ਸਾਰੀ ਦੁਨੀਆ ਜੋ ਬਾਵਰੀ ਝੱਲੀ ਹੋਈ ਫਿਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਬੌਲਿਆਂ ਨੂੰ, ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਕਿ ਇਹ ਬੌਲੇ ਨੇ ਮਸਤਾਨੇ ਨੇ, ਮਹਾਰਾਜ ਕਹਿੰਦੇ ਅਸਲ ਵਿੱਚ ਤਾਂ ਸਾਰੀ ਦੁਨੀਆ ਹੀ ਬੌਲੀ ਹੈ, ਮਸਤਾਨੀ ਹੈ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ।
ਮੁੰਦਰਤ ਲੋਚਨ ਚਾਰ ਨਾ ਪਲਕ ਖੁਲਾਨਿਆ।
ਸੁੰਦਰ ਨੇਤਰ ਸਤਿਗੁਰੂ ਮਹਾਰਾਜ ਨੇ ਆਪਣੇ ਬੰਦ ਕੀਤੇ ਹੋਏ ਨੇ, ਪਲਕਾਂ ਨਹੀਂ ਖੋਲਦੇ।
ਅੰਤਰਜਾਮੀ ਸਕਲ ਭੇਵ ਪਹਿਚਾਨਿਆ।
ਅੰਤਰਜਾਮੀ ਸਤਿਗੁਰੂ ਨੇ ਸਾਰਾ ਭੇਦ ਜਾਣ ਲਿਆ।
ਕਰੁਣਾ ਨਿਧੀ ਬਿਦਲਖੀ ਬੁਧਿਨ ਹੱਥ ਪਈ।
ਕਰੁਣਾ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਨੇ ਇਹ ਜਾਣ ਲਿਆ ਕਿ ਆਹ ਜਿਹੜੇ ਲੋਕ ਆਏ ਨੇ, ਵਿੱਚੇ ਆ ਮੁੱਲਾਂ ਤੇ ਵਿੱਚੇ ਆ ਯਾਰ ਖਾਂ ਤੇ ਵਿੱਚੇ ਹੋਰ ਰਾਜੇ ਦੇ ਬੰਦੇ, ਇਹਨਾਂ ਦੀ ਲੱਗਦਾ ਕਿ ਬੁੱਧੀ ਬਿਲਕੁਲ ਹੀ ਖਤਮ ਹੀ ਹੋ ਗਈ, ਇਹਨਾਂ ਦਾ ਦਿਮਾਗ ਕੰਮ ਕਰਨੋਂ ਹੀ ਹਟ ਗਿਆ। ਇਹ ਲੋਕ ਕਿਵੇਂ ਆ ਧੂਣੀਆਂ ਲੈ ਕੇ ਆਏ ਨੇ।